ਜਿੰਨਾ ਚਿਰ ਤੱਕ ਅਸੀਂ ਇਹ ਬੱਜਰ ਕਪਾਟਾਂ ਨੂੰ ਖੋਲ੍ਹ ਨਹੀਂ ਲੈਂਦੇ, ਉਨਾ ਚਿਰ ਤੱਕ ਉਸ ਜੋਤ ਦੇ ਦੀਦਾਰ ਨਹੀਂ ਹੋ ਸਕਦੇ, ਜਿਸ ਜੋਤ ਦੇ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹਰ ਖਾਲਸੇ ਨੂੰ ਇਸ ਗੱਲ ਦਾ ਸੰਕੇਤ ਦਿੱਤਾ ਹੈ। ਜਾਗਤ ਜੋਤ ਜਪੈ ਨਿਸਬਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਪੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟਮੈ, ਤਬ ਖਾਲਸ ਤਾਹੇ ਨਖਾਲਸ ਜਨ। ਉਹ ਜਿਹੜੀ ਪੂਰਨ ਜੋਤ ਹੈ ਉਹ ਪੰਜ ਪਰਦਿਆਂ ਦੇ ਵਿੱਚ ਲੁਕੀ ਹੋਈ ਹੈ, ਅਤੇ ਜਦੋਂ ਕੋਈ ਉਹਨਾਂ ਪੰਜ ਬੱਜਰ ਦੇ ਪਰਦਿਆਂ ਨੂੰ ਕਿਵਾੜਾਂ ਨੂੰ ਖੋਲ੍ਹ ਦੇਵੇ, ਫਿਰ ਉਸ ਜੋਤ ਦੇ ਦਰਸ਼ਨ ਹੋ ਸਕਦੇ ਨੇ, ਉਸਦਾ ਪ੍ਰਕਾਸ਼ ਸਾਨੂੰ ਦਿਖਾਈ ਦੇ ਸਕਦਾ ਹੈ। ਹਜ਼ੂਰ ਕਹਿੰਦੇ ਨੇ ਗੁਰਮੁਖ ਜਨ ਗੁਰੂ ਦੇ ਨਾਲ ਮਿਲ ਕੇ ਉਹ ਬੱਜਰ ਕਵਾੜ ਜਿਹੜੇ ਨੇ ਪੰਜ ਕੋਸ਼ਾਂ ਦੇ, ਆਸਾਂ ਦੇਸ਼ਾਂ ਦੇ, ਮੋਹ ਮਾਇਆ ਦੇ, ਇਹਨਾਂ ਨੂੰ ਖੋਲ੍ਹ ਦਿੰਦੇ ਹਨ।
ਸਾਧ ਮਿਲੈ ਪੂਰਬ ਸੰਜੋਗ, ਸੱਚ ਰਹਿਸੇ ਪੂਰੇ ਹਰ ਲੋਗ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਪੰਜਵੇਂ ਅੰਕ ਵਿੱਚ ਫਰਮਾਉਂਦੇ ਨੇ, ਸਾਧ ਮਿਲੈ। ਸਾਧ ਇੱਥੇ ਸਤਿਗੁਰੂ ਦਾ ਵਾਚਕ ਹੈ, ਸਾਧ ਰੂਪ ਆਪਣਾ ਤਨ ਧਾਰਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ ਹੈ, ਥੰਮੈ ਕੋਇ ਨਾ ਸਾਧ ਬਿਨ ਸਾਧ ਨਾ ਦਿਸੈ ਜਗ ਵਿੱਚ ਕੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਏ। ਅਸਲੀ ਸਾਧੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ। ਸਾਧ ਮਿਲੈ ਪੂਰਬ ਸੰਜੋਗ, ਕੋਈ ਪਿਛਲੇ ਪੁੰਨ ਰੂਪ ਕਰਮਾਂ ਦੇ ਸੰਜੋਗਾਂ ਦੇ ਅਨੁਸਾਰ ਪੂਰਨ ਅਤੇ ਸੱਚੇ ਸਤਿਗੁਰੂ ਮਿਲਦੇ ਨੇ। ਸੱਚ ਰਹੱਸੇ ਪੂਰੇ ਹਰ ਲੋਕ, ਵੀ ਜਿਹੜੇ ਵਾਹਿਗੁਰੂ ਦੇ ਪਿਆਰੇ ਲੋਕ, ਸੰਤ, ਮਹਾਂਪੁਰਖ, ਗੁਰਸਿੱਖ ਨੇ, ਉਹ ਸੱਚ ਦੇ ਨਾਲ ਜੁੜ ਕੇ ਅਤੇ ਉਹ ਐਨ ਪੂਰੀ ਤਰ੍ਹਾਂ, ਰਹੱਸੇ ਦਾ ਅਰਥ ਹੈ ਉਹ ਆਨੰਦਿਤ ਹੋ ਜਾਂਦੇ ਨੇ, ਪ੍ਰਸੰਨ ਹੋ ਜਾਂਦੇ ਨੇ, ਖੁਸ਼ ਹੋ ਜਾਂਦੇ ਨੇ। ਭਾਵ ਜਿਨ੍ਹਾਂ ਨੂੰ ਪੂਰਬਲੇ ਪੁੰਨ ਕਰਮਾਂ ਦੇ ਸੰਯੋਗ ਸਦਕਾ ਪੂਰੇ ਅਤੇ ਸੱਚੇ ਸਤਿਗੁਰੂ ਮਿਲ ਜਾਂਦੇ ਨੇ, ਅਤੇ ਫਿਰ ਉਹ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਸੱਚ ਦੇ ਨਾਲ ਜੁੜ ਕੇ ਅਤੇ ਸੱਚ ਦੇ ਨਾਲ ਮਿਲ ਕੇ ਪੂਰਨ ਪ੍ਰਸੰਨ ਅਵਸਥਾ ਨੂੰ, ਪੂਰਨ ਆਨੰਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ।
ਮਨ ਤਨ ਦੇ ਲੈ ਸਹਿਜ ਸੁਭਾਏ, ਨਾਨਕ ਤਿਨਕੈ ਲਾਗਉ ਪਾਏ।
ਅੰਤਲੀਆਂ ਪੰਕਤੀਆਂ ਵਿੱਚ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਮਨ ਤਨ ਦੇ। ਗੁਰਸਿੱਖ ਜਦੋਂ ਸੱਚੇ ਸਤਿਗੁਰੂ ਮਿਲਦੇ ਨੇ, ਉਹਨਾਂ ਨੂੰ ਆਪਣਾ ਮਨ ਵੀ ਅਤੇ ਆਪਣਾ ਤਨ ਵੀ, ਸਰੀਰ ਵੀ ਭੇਟਾ ਕਰ ਦਿੰਦੇ ਨੇ। ਲੈ ਫਿਰ ਗੁਰੂ ਦੇ ਪਾਸੋਂ ਉਪਦੇਸ਼ ਲੈ ਕੇ ਸਹਿਜ ਸੁਭਾਏ, ਫਿਰ ਉਹ ਸਹਿਜ ਸੁਭਾਅ ਉਸ ਨਾਮ ਦੀ ਕਮਾਈ ਕਰਕੇ ਆਤਮਕ ਅਡੋਲ ਅਵਸਥਾ ਵਿੱਚ ਲੀਨ ਹੋ ਜਾਂਦੇ ਹਨ। ਨਾਨਕ ਤਿੰਨ ਕਹਿ ਲਾਗੋਂ ਪਾਏ। ਹਜ਼ੂਰ ਕਹਿੰਦੇ ਜਿਹੜੇ ਐਸੇ ਮਹਾਂਪੁਰਖ ਨੇ, ਸਾਈਂ ਲੋਕ ਨੇ, ਗੁਰਸਿੱਖ ਮਹਾਂਪੁਰਖ ਨੇ, ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ। ਇੱਕ ਥਾਂ 'ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਵੀ ਬੜੇ ਸੁੰਦਰ ਬਚਨ ਲਿਖੇ ਨੇ, ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਐ। ਵੀ ਸਾਡੇ ਲਈ ਇਹੀ ਇੱਕ ਅੱਛਾ ਦਾਨ ਹੈ ਵੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਸਾਨੂੰ ਮਿਲ ਜਾਵੇ, ਜੇ ਮਿਲੇ ਤਾਂ ਅਸੀਂ ਉਹਨੂੰ ਮੱਥੇ 'ਤੇ ਲਾਉਣ ਵਾਸਤੇ ਤਿਆਰ ਹਾਂ। ਨਾਨਕ ਤਿੰਨ ਕਹਿ ਲਾਗੋਂ ਪਾਏ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੇ ਆਪਣਾ ਮਨ ਵੀ ਅਤੇ ਤਨ ਵੀ ਗੁਰੂ ਨੂੰ ਦੇ ਕੇ ਅਤੇ ਜਿਹੜੀ ਸਹਿਜ ਸੁਭਾਅ ਦੀ ਅਵਸਥਾ ਹੈ, ਆਤਮਕ ਅਡੋਲ ਅਵਸਥਾ ਹੈ, ਪ੍ਰਾਪਤ ਕਰ ਲਈ ਹੈ, ਮੈਂ ਐਸੇ ਮਹਾਂਪੁਰਖਾਂ ਦੇ, ਬ੍ਰਹਮ ਗਿਆਨੀਆਂ ਦੇ, ਸਤਿਪੁਰਸ਼ਾਂ ਦੇ ਚਰਨੀ ਲੱਗਦਾ ਹਾਂ।
ਗੌੜੀ ਮਹਲਾ ਪਹਿਲਾ, ਕਾਮ ਕ੍ਰੋਧ ਮਾਇਆ ਮਹਿਚੀਤ, ਝੂਠ ਵਿਕਾਰ ਜਾਗੈ ਹਿਤ ਚੀਤ।
ਲੋਹਣ ਅੱਗੇ ਸੱਤਵਾਂ ਸ਼ਬਦ ਆਰੰਭ ਹੋ ਰਿਹਾ ਹੈ। ਇਸ ਪਾਵਨ ਪਵਿੱਤਰ ਗੁਰ ਸ਼ਬਦ ਦੇ ਅੰਦਰ ਜੋ ਰਹਾਉ ਦੀਆਂ ਪੰਕਤੀਆਂ ਨੇ, ਉਹਨਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ ਹੈ ਅਤੇ ਨਾਲ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਕੀਤੀ ਹੈ। ਵਾਹੋ ਵਾਹੋ ਸਾਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲ ਏਕ ਰਹਾਓ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹੋ ਵਾਹੋ। ਹੇ ਵਾਹਿਗੁਰੂ ਤੂੰ ਅਸਚਰਜ ਹੈ, ਤੂੰ ਵਿਸਮਾਦ ਰੂਪ ਹੈ। ਅਥਵਾ ਵਾਹੋ ਦਾ ਅਰਥ ਧੰਨ ਧੰਨ ਵੀ ਕੀਤਾ। ਹੇ ਵਾਹਿਗੁਰੂ ਤੂੰ ਧੰਨ ਹੈ, ਹੇ ਅਕਾਲ ਪੁਰਖ ਤੂੰ ਧੰਨ ਹੈ, ਹੇ ਸੱਚੇ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੀ ਟੇਕ, ਮੈਨੂੰ ਤੇਰੀ ਹੀ ਟੇਕ ਹੈ। ਕਿਉਂਕਿ ਸਤਿਗੁਰੂ ਦਾ ਹੁਕਮ ਹੈ, ਤਰ ਜੀਅਰੇ ਇੱਕ ਟੇਕ ਤੂੰ, ਲਾਹੇ ਬਡਾਨੀ ਆਸ, ਨਾਨਕ ਨਾਮ ਤੇ ਆਈਐ ਕਾਰਜ ਆਵੈ ਰਸ। ਹਰ ਗੁਰਸਿੱਖ ਮਾਈ ਭਾਈ ਨੂੰ ਟੇਕ ਇੱਕ ਦੀ ਹੀ ਰੱਖਣੀ ਚਾਹੀਦੀ ਹੈ। ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਯਸ ਗੋਬਿੰਦ ਦਾਸ ਤੁਹਾਰ। ਜਿਵੇਂ ਸੁਹਾਗਣ ਦਾ ਜੀਵਨ ਹੁੰਦਾ ਹੈ, ਕਹੋ ਨਾਨਕ ਜਨ ਪ੍ਰਿਓ ਪਰਮੇਸ਼ਰ ਕਰ ਜਾਂਦੇ ਹਾਂ, ਧੰਨ ਸਤੀ ਦਰ ਗਏ ਪ੍ਰਵਾਨਿਆਂ। ਉਹ ਆਪਣੇ ਪਤੀ ਨੂੰ ਪਰਮੇਸ਼ਰ ਜਾਣ ਕੇ ਉਹਦੀ ਸੇਵਾ, ਉਹਦੀ ਟਹਿਲ, ਉਹਦੀ ਭਗਤੀ ਕਰਦੀ ਹੈ, ਉਹਨੂੰ ਪ੍ਰਸੰਨ ਕਰਦੀ ਹੈ। ਇਸੇ ਤਰ੍ਹਾਂ ਗੁਰਸਿੱਖ ਨੇ ਇੱਕ ਅਕਾਲ ਪੁਰਖ ਦੀ, ਗੁਰੂ ਦੀ ਟੇਕ ਰੱਖਣੀ ਹੈ। ਹਜ਼ੂਰ ਕਹਿੰਦੇ ਨੇ ਵਾਹੋ ਵਾਹੋ ਸੱਚੇ ਮੈਂ ਤੇਰੀ ਟੇਕ, ਹੇ ਵਾਹਿਗੁਰੂ ਹੇ ਸੱਚੇ ਪ੍ਰਭੂ ਤੂੰ ਧੰਨ ਹੈ, ਤੂੰ ਧੰਨ ਹੈ, ਤੂੰ ਅਸਚਰਜ ਰੂਪ ਹੈ, ਤੂੰ ਵਿਸਮਾਦ ਰੂਪ ਹੈ, ਮੈਂ ਤੇਰੀ ਹੀ ਟੇਕ ਲਈ ਹੋਈ ਹੈ। ਹਉ ਪਾਪੀ ਤੂੰ ਨਿਰਮਲ ਏਕ, ਹੇ ਵਾਹਿਗੁਰੂ ਮੈਂ ਤੇ ਪਾਪੀ ਹਾਂ, ਤੂੰ ਇੱਕ ਮਹਾਨ ਨਿਰਮਲ ਪਵਿੱਤਰ ਸਰੂਪ ਹੈ। ਪਾਪ ਤੂੰ ਪਾਪੀਆਂ ਦੇ ਪਾਪਾਂ ਨੂੰ ਵੀ ਨਾਸ ਕਰਨ ਵਾਲਾ ਹੈ। ਗੁਰਬਾਣੀ ਵਿੱਚ ਇੱਕ ਥਾਂ 'ਤੇ ਬੜੇ ਸੁੰਦਰ ਬਚਨ ਆਏ ਨੇ, ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ, ਪਤਤ ਪਵਿੱਤ ਪਏ ਰਾਮ ਕਹਿਤ ਹੀ। ਜਦੋਂ ਕੋਈ ਪਾਪੀ ਮਨੁੱਖ ਵੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪੇ ਔਰ ਉਹਦੇ ਵੀ ਸਾਰੇ ਕਲੰਕ ਧੋਤੇ ਜਾਂਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵੀ ਬਚਨ ਨੇ, ਭਰੀਐ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋਖੇਹੇ, ਮੂਤ ਪਲੀਤੀ ਕੱਪੜ ਹੋਏ, ਦੇ ਸਾ ਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਵਾਹਿਗੁਰੂ ਦੇ ਨਾਮ ਦੇ ਰੰਗ ਨਾਲ, ਨਾਮ ਦੇ ਅੰਮ੍ਰਿਤ ਜਲ ਦੇ ਨਾਲ ਮਨ ਦੀ ਮੈਲ ਨੂੰ ਧੋਤਾ ਜਾ ਸਕਦਾ ਹੈ। ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ ਮੈਂ ਪਾਪੀ ਹਾਂ, ਤੂੰ ਇੱਕ ਨਿਰਮਲ ਹੈ, ਮਹਾਨ ਪਵਿੱਤਰ ਹੈ, ਤੂੰ ਇੱਕ ਮਹਾਨ ਤੀਰਥ ਹੈ, ਅਤੇ ਮੈਂ ਪਾਪੀ ਤੇਰੇ ਨਾਮ ਦੇ ਤੀਰਥ ਵਿੱਚ ਇਸ਼ਨਾਨ ਕਰਕੇ ਮੈਂ ਪਵਿੱਤਰ ਹੋਣ ਵਾਲਾ ਹਾਂ, ਇਸ ਲਈ ਮੈਂ ਤੇਰੀ ਹੀ ਟੇਕ ਲਈ ਹੈ, ਤੂੰ ਹੀ ਮੈਨੂੰ ਪਾਪੀ ਨੂੰ ਪਵਿੱਤਰ ਕਰ ਸਕਦਾ ਹੈ। ਇਉਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਵੀ ਕੀਤੀ ਹੈ ਅਤੇ ਨਾਲ ਇਹ ਅਰਦਾਸ ਵੀ ਕੀਤੀ ਹੈ। ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਦੇ ਵਿੱਚ ਜਿਹੜੀ ਮਨਮੁੱਖਾਂ ਦੀ ਕਿਹੋ ਜਿਹੀ ਹਾਲਤ ਹੁੰਦੀ ਹੈ ਉਹਦੇ ਬਾਰੇ ਜ਼ਿਕਰ ਕਰਦੇ ਨੇ, ਕਾਮ ਕ੍ਰੋਧ ਮਾਇਆ ਮਹਿਚੀਤ। ਜਿਹੜੇ ਮਨਮੁੱਖ ਲੋਕ ਨੇ ਉਹਨਾਂ ਦੇ ਮਨ ਦੇ ਵਿੱਚ ਕਾਮ ਹੁੰਦਾ ਹੈ, ਕ੍ਰੋਧ ਹੁੰਦਾ ਹੈ, ਅਤੇ ਮਾਇਆ ਮਹਿਚੀਤ ਉਹਨਾਂ ਦਾ ਚਿੱਤ ਮਾਇਆ ਦੇ ਵਿੱਚ ਖੁਭਿਆ ਰਹਿੰਦਾ ਹੈ। ਇਹ ਮਨਮੁੱਖਾਂ ਦੀ ਹਾਲਤ ਹੈ, ਉਹਨਾਂ ਦੇ ਚਿੱਤ ਵਿੱਚ, ਉਹਨਾਂ ਦੇ ਮਨ ਦੇ ਵਿੱਚ ਕਾਮ ਕ੍ਰੋਧ ਆਦਿਕ ਵਿਕਾਰ ਅਤੇ ਮਾਇਆ ਦਾ ਮੋਹ ਬੜਾ ਪ੍ਰਬਲ ਹੁੰਦਾ ਹੈ। ਕਾਮ ਕ੍ਰੋਧ ਮਾਇਆ ਮਹਿਚੀਤ, ਮਨਮੁੱਖ ਦਾ ਚਿੱਤ ਕਾਮ ਅਤੇ ਕ੍ਰੋਧ ਅਤੇ ਮਾਇਆ ਦੇ ਮੋਹ ਦੇ ਵਿੱਚ ਹੀ ਫਸਿਆ ਹੁੰਦਾ ਹੈ। ਝੂਠ ਵਿਕਾਰ ਜਾਗੈ ਹਿਤ ਚੀਤ, ਅਤੇ ਫਿਰ ਉਹ ਹਿਤ ਚੀਤ ਦਾ ਅਰਥ ਹੈ ਜਿਹੜਾ ਮੋਹ ਵਾਲਾ ਚਿੱਤ ਹੈ, ਜਿਹੜਾ ਮਾਇਆ ਦੇ ਮੋਹ ਵਾਲਾ ਚਿੱਤ ਹੈ, ਝੂਠ ਵਿਕਾਰ ਜਾਗੈ, ਉਹ ਝੂਠੇ ਵਿਕਾਰਾਂ ਦੇ ਵਿੱਚ ਫਿਰ ਜਾਗਿਆ। ਜਾਗਿਆ ਦਾ ਅਰਥ ਬੜਾ ਜਾਗਦਾ ਹੈ, ਤਤਪਰ ਹੋ ਕੇ ਲੱਗਦਾ, ਕਿਉਂਕਿ ਜਿਸ ਮਨ ਦੇ ਵਿੱਚ ਕਾਮ ਕ੍ਰੋਧ ਆਦਿਕ ਵਿਕਾਰ ਅਤੇ ਮਾਇਆ ਦਾ ਮੋਹ ਵਸਰਿਆ ਹੋਵੇ, ਫਿਰ ਉਹ ਮਾਇਆ ਦੇ ਮੋਹ ਵਾਲਾ ਚਿੱਤ, ਜਿਹੜੇ ਝੂਠੇ ਵਿਕਾਰ ਨੇ, ਉਹਨਾਂ ਦੇ ਰਸ ਲੈਣ ਦੇ ਵਿੱਚ ਹਮੇਸ਼ਾ ਲਈ ਜਾਗਦਾ ਹੈ, ਤਤਪਰ ਹੋ ਕੇ ਲੱਗਦਾ ਹੈ।
ਪੂੰਜੀ ਪਾਪ ਲੋਭ ਕੀਤਾ, ਤਰ ਤਾਰੀ ਮਨ ਨਾਮ ਸੋਚੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਮਨਮੁਖ ਲੋਕ ਨੇ ਉਹਨਾਂ ਨੇ ਪੂੰਜੀ ਪਾਪ ਲੋਭ ਕੀ ਕੀਤ, ਇਹ ਜਿਹੜੀ ਪਾਪ ਅਤੇ ਲੋਭ ਦੀ ਪੂੰਜੀ ਹੈ ਇਹ ਉਹਨਾਂ ਨੇ ਇਕੱਠੀ ਕੀਤੀ ਹੈ, ਇਕੱਤਰ ਕੀਤੀ ਹੈ। ਕਿਉਂਕਿ ਜਿਹੜਾ ਪਾਪ ਦਾ ਬਾਪ ਹੈ ਲੋਭ, ਆਦਮੀ ਜਿੰਨੇ ਵੀ ਪਾਪ ਕਰਦਾ ਹੈ ਉਹ ਲੋਭ ਦੇ ਵਸ਼ ਕਰਦਾ ਹੈ। ਕੋਈ ਚੋਰੀ ਕਰਦਾ ਹੈ, ਲੁੱਟ ਖੋ ਕਰਦਾ ਹੈ, ਕਿਸੇ ਨਾਲ ਠੱਗੀ ਧੋਖਾ ਕਰਦਾ ਹੈ, ਉਹਦੇ ਪਿੱਛੇ ਲੋਭ ਹੁੰਦਾ। ਲੋਭ ਤੋਂ ਬਿਨਾਂ ਪਾਪ ਨਹੀਂ ਹੁੰਦਾ। ਇਸੇ ਲਈ ਪਾਪ ਦਾ ਬਾਪ ਲੋਭ ਹੈ। ਹਜ਼ੂਰ ਕਹਿੰਦੇ ਨੇ ਪੂੰਜੀ ਪਾਪ ਲੋਭ ਕੀ ਕੀ, ਜਿਹੜਾ ਮਨਮੁੱਖ ਆਦਮੀ ਹੈ ਉਹਨੇ ਲੋਭ ਦੇ ਵਸ ਪਾਪਾਂ ਦੀ ਪੂੰਜੀ ਨੂੰ ਹੀ ਇਕੱਤਰ ਕੀਤਾ ਹੈ। ਤਰ ਤਾਰੀ ਮਨ ਨਾਮ ਸੋਚੀ, ਹਜ਼ੂਰ ਕਹਿੰਦੇ ਨੇ ਕਿ ਹੁਣ ਐਸੀ ਤਾਰੀ ਮਾਰ ਕੇ ਤਰ ਇਹ ਜੀਵ ਨੂੰ ਉਪਦੇਸ਼ ਦਿੰਦੇ ਹਨ ਜਿਸ ਕਰਕੇ ਤੂੰ ਭਵ ਸਾਗਰ ਤੋਂ ਪਾਰ ਹੋ ਸਕੀ। ਉਹ ਤਾਰੀ ਕਿਹੜੀ ਹੈ? ਮਨ ਨਾਮ ਸੋਚੀਤ। ਹਜ਼ੂਰ ਕਹਿੰਦੇ ਨੇ ਤੂੰ ਆਪਣੇ ਮਨ ਦੇ ਅੰਦਰ ਸੋਚੀਤ ਦਾ ਅਰਥ ਹੈ ਸੁਚੇਤ ਹੋ ਕੇ, ਸਾਵਧਾਨ ਹੋ ਕੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ। ਤੂੰ ਆਪਣੇ ਮਨ ਵਿੱਚ ਸਾਵਧਾਨ ਹੋ ਕੇ, ਸਾਵਧਾਨ ਇਕਾਗਰ ਚਿੱਤ ਹੋ ਕੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ। ਜਦੋਂ ਤੂੰ ਆਪਣੇ ਮਨ ਦੇ ਵਿੱਚ ਸੁਚੀਤ ਦਾ ਅਰਥ ਹੈ ਸੁਚੇਤ ਹੋ ਕੇ, ਸਾਵਧਾਨ ਹੋ ਕੇ, ਹਰ ਪਾਸੇ ਤੋਂ ਖਬਰਦਾਰ ਰਹਿ ਕੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਵੇਂਗਾ, ਤੇ ਫਿਰ ਤੂੰ ਇਸ ਭਵ ਸਾਗਰ ਤੋਂ ਜਿਵੇਂ ਕੋਈ ਤਾਰੀ ਮਾਰ ਕੇ ਤਰ ਜਾਵੇ, ਇਸ ਤਰ੍ਹਾਂ ਤੂੰ ਵੀ ਨਾਮ ਦੇ ਨਾਲ ਜੁੜ ਕੇ, ਨਾਮ ਦੇ ਜਹਾਜ਼ 'ਤੇ ਸਵਾਰ ਹੋ ਕੇ ਇਸ ਭਵ ਸਾਗਰ ਤੋਂ ਤਾਰੀ ਮਾਰ ਕੇ ਤਰ ਸਕਦਾ ਹੈ।
ਵਾਹੋ ਵਾਹੋ ਸੱਚ ਮੈਂ ਤੇਰੀ ਟੇਕ, ਹਉ ਪਾਪੀ ਤੂੰ ਨਿਰਮਲ ਏਕ ਰਹਾਉ।
ਇਹ ਰਹਾਉ ਦੀਆਂ ਪੰਕਤੀਆਂ ਸਿਧਾਂਤ ਰੂਪ ਪੰਕਤੀਆਂ ਹਨ। ਇਹਨਾਂ ਦੇ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕੀਤੀ ਹੈ। ਹੇ ਸੱਚੇ ਵਾਹਿਗੁਰੂ, ਤੂੰ ਧੰਨ ਹੈ, ਤੂੰ ਵਿਸਮਾਦ ਰੂਪ ਹੈ, ਮੈਂ ਤੇਰੀ ਹੀ ਟੇਕ ਲਈ ਹੋਈ ਹੈ। ਹਉ ਪਾਪੀ ਤੂੰ ਨਿਰਮਲ ਏਕ, ਹੇ ਵਾਹਿਗੁਰੂ ਜੀ ਮੈਂ ਤੇ ਪਾਪੀ ਹਾਂ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਮਿਹਰਿਓ ਪਾਵੋ ਡੁੱਬਦੇ ਪੱਥਰ ਤਾਰੇ। ਤੁਸੀਂ ਮਹਾਰਾਜ ਮੈਨੂੰ ਇੱਕ ਨਿਰਮਲ ਕਰਨ ਵਾਲੇ ਹੋ, ਤੁਸੀਂ ਮੇਰੇ ਪਾਪਾਂ ਨੂੰ ਧੋਣ ਵਾਲੇ ਹੋ। ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ, ਪਾਤਤ ਪਾਵਨ ਨਾਮ ਕੈਸੇ ਹੁੰਦਾ। ਇਹ ਭਗਤਾਂ ਦਾ ਨਿਹੋਰਾ ਹੈ, ਹੇ ਵਾਹਿਗੁਰੂ ਜੀ ਜੇ ਮੈਂ ਪਾਪ ਨਾ ਕਰਦਾ ਤੇ ਤੂੰ ਪਾਪੀਆਂ ਦੇ ਪਾਪਾਂ ਨੂੰ ਨਾ ਧੋਂਦਾ ਤਾਂ ਤੈਨੂੰ ਪਾਤਤ ਪਾਵਨ ਕਿਸਨੇ ਆਖਣਾ ਸੀ? ਇਸ ਲਈ ਮੈਂ ਪਾਪੀ ਹਾਂ, ਤੂੰ ਪਾਪੀ ਨੂੰ ਪਵਿੱਤਰ ਕਰਨ ਵਾਲਾ ਇੱਕ ਮਹਾਨ ਤੀਰਥ ਹੈ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਇਸ ਲਈ ਤੂੰ ਮੇਰੇ ਸਾਰੇ ਪਾਪ ਮੁਆਫ ਕਰ ਦੇ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਅਗਨ ਪਾਣੀ ਬੋਲੇ ਭੜਵਾਓ, ਜਿਹਵਾ ਇੰਦਰੀ ਏਕ ਸੁਆਓ।
ਹੁਣ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਅਗਨ ਪਾਣੀ ਇਹ ਸਰੀਰ ਵਿੱਚ ਅੱਗ ਵੀ ਹੈ ਅਤੇ ਪਾਣੀ ਵੀ ਹੈ, ਅਤੇ ਬੋਲੇ ਭੜਵਾਓ, ਅਤੇ ਜਦੋਂ ਅੱਗ ਅਤੇ ਪਾਣੀ ਦੋਵੇਂ ਇਕੱਠੇ ਹੁੰਦੇ ਨੇ ਫਿਰ ਉਹਦੇ ਵਿੱਚੋਂ ਭੜਵਾਓ ਦਾ ਅਰਥ ਹੈ ਗਰਮ ਹਵਾ ਪੈਦਾ ਹੁੰਦੀ ਹੈ, ਅਸੀਂ ਗਰਮ ਸਾਹ ਲੈਂਦੇ ਹਾਂ, ਅਤੇ ਫਿਰ ਉਹ ਬੋਲੇ, ਉਹ ਜਿਹੜੀ ਗਰਮ ਹਵਾ ਹੈ ਉਹ ਸਾਡੇ ਅੰਦਰ ਬੋਲਦੀ ਹੈ। ਇਹਦਾ ਮਤਲਬ ਇਹ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੇ ਪੰਜ ਤੱਤਾਂ ਤੋਂ ਸਾਡੇ ਸਰੀਰ ਨੂੰ ਬਣਾਇਆ ਹੈ। ਤਿੰਨ ਤੱਤ ਇਹਦੇ ਵਿੱਚ ਪ੍ਰਧਾਨ ਨੇ, ਅੱਗ ਹੈ, ਪਾਣੀ ਹੈ ਅਤੇ ਹਵਾ ਹੈ। ਜਦੋਂ ਅੱਗ 'ਤੇ ਪਾਣੀ ਪੈਂਦਾ ਹੈ ਅਤੇ ਫਿਰ ਅੱਗੇ ਜਿਹੜੇ ਸਵਾਸ ਉਸ ਅੱਗ 'ਤੇ ਪਾਣੀ ਦੇ ਸੇਕ ਦੇ ਨਾਲ ਗਰਮ ਹੋ ਕੇ ਬਾਹਰ ਨਿਕਲਦੇ ਨੇ, ਅਤੇ ਉਹਦੇ ਨਾਲ ਹੀ ਇਹ ਸਾਡਾ ਸਰੀਰ ਬੋਲਦਾ ਹੈ। ਜੇ ਅੱਗ ਬੁੱਝ ਜਾਵੇ ਜਾਂ ਪਾਣੀ ਮੁੱਕ ਜਾਵੇ ਅਤੇ ਫਿਰ ਇਹ ਸਾਡਾ ਸਰੀਰ ਜਿਹੜਾ ਹੈ ਇਹ ਗਰਮ ਨਹੀਂ ਰਹਿੰਦਾ ਅਤੇ ਨਾ ਹੀ ਬੋਲ ਸਕਦਾ, ਨਾ ਹੀ ਕੋਈ ਹੋਰ ਕਿਰਿਆ ਕਰ ਸਕਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਅਗਨ ਪਾਣੀ, ਜਦੋਂ ਅੱਗ ਅਤੇ ਪਾਣੀ ਸਾਡੇ ਅੰਦਰ ਇਕੱਠੇ ਹੁੰਦੇ ਨੇ ਅਤੇ ਫਿਰ ਗਰਮ ਹਵਾ ਸਾਡੇ ਅੰਦਰੋਂ ਪੈਦਾ ਹੁੰਦੀ ਹੈ ਜਿਸ ਦੇ ਆਧਾਰ ਤੇ ਮਨੁੱਖ ਬੋਲਦਾ ਹੈ, ਜਿਹਵਾ ਇੰਦਰੀ ਏਕ ਸੁਭਾਉ। ਹਜ਼ੂਰ ਕਹਿੰਦੇ ਸਾਡੀ ਜਿਹੜੀ ਜ਼ੁਬਾਨ ਹੈ ਤੇ ਹੋਰ ਇੰਦਰੀਆਂ ਨੇ, ਏਕ ਸੁਭਾਉ, ਇਹ ਇੱਕੋ ਹੀ ਸੁਭਾਉ ਦਾ ਅਰਥ ਹੈ, ਵਿਸ਼ੇ ਦੇ ਸਵਾਦ ਨੂੰ ਗ੍ਰਹਿਣ ਕਰਦੀਆਂ ਨੇ। ਸਾਡੇ ਸਰੀਰ ਵਿੱਚ 10 ਇੰਦਰੀਆਂ ਨੇ, 5 ਗਿਆਨ ਇੰਦਰੀਆਂ ਨੇ, 5 ਕਰਮ ਇੰਦਰੀਆਂ ਨੇ, ਔਰ ਇਹ ਆਪੋ ਆਪਣੇ ਵੱਖੋ ਵੱਖਰੇ ਵਿਸ਼ੇ ਨੂੰ ਇੱਕ ਸਵਾਦ ਨੂੰ ਗ੍ਰਹਿਣ ਕਰਦੀਆਂ ਨੇ। ਜਿਵੇਂ ਜਿਹੜੀ ਸਾਡੀ ਰਸਨਾ ਹੈ ਉਹ ਕੇਵਲ ਰਸ ਨੂੰ ਹੀ ਜਾਣਦੀ ਹੈ, ਅਤੇ ਜਿਹੜੇ ਕੰਨ ਨੇ ਉਹ ਸੁਣ ਹੀ ਸਕਦੇ ਨੇ, ਅੱਖਾਂ ਵੇਖ ਹੀ ਸਕਦੀਆਂ, ਅਤੇ ਜਿਹੜੇ ਨਾਸਿਕਾ ਹੈ ਉਹ ਸੁੰਘ ਹੀ ਸਕਦੀ ਹੈ। ਕੋਈ ਵੀ ਇੰਦਰੀ ਹੈ ਉਹ ਇੱਕ ਇੱਕ ਸਵਾਦ ਨੂੰ ਲੈਂਦੀ, ਇੱਕ ਇੱਕ ਵਿਸ਼ੇ ਦੇ ਸਵਾਦ ਨੂੰ ਜਾਣਦੀ ਹੈ। ਜ਼ੁਬਾਨ ਨੂੰ ਰਸ ਦਾ ਪਤਾ ਹੈ, ਅੱਖਾਂ ਨੂੰ ਰੂਪ ਦਾ ਪਤਾ ਹੈ, ਕੰਨਾਂ ਨੂੰ ਸਰੋਤ ਦਾ ਪਤਾ ਹੈ। ਇਉਂ ਜਿਹਵਾ ਇੰਦਰੀ ਏਕ ਸੁਭਾਉ, ਵੀ ਸਾਡੀ ਜਿਹੜੀ ਜ਼ੁਬਾਨ ਹੈ ਅਤੇ ਬਾਕੀ ਜਿਹੜੇ ਹੋਰ ਇੰਦਰੀਏ ਨੇ ਉਹ ਇੱਕ ਇੱਕ ਵਿਸ਼ਿਆਂ ਦੇ ਸਵਾਦ ਨੂੰ ਗ੍ਰਹਿਣ ਕਰਦੇ ਹਨ।
ਦਿਸ਼ਟ ਵਿਕਾਰੀ ਨਾਹੀਂ ਭਉ ਭਾਉ, ਆਪ ਮਾਰੇ ਤਾਂ ਪਾਏ ਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦਿਸ਼ਟ ਵਿਕਾਰੀ, ਵੀ ਜਿਨ੍ਹਾਂ ਦੀ ਵਿਕਾਰ ਵਾਲੀ ਦ੍ਰਿਸ਼ਟੀ ਹੁੰਦੀ ਹੈ, ਭਾਵ ਜਿਹੜੇ ਸੰਸਾਰ ਦੇ ਵਿੱਚ ਵਿਕਾਰੀ, ਵਿਵਚਾਰੀ, ਹੰਕਾਰੀ ਪੁਰਸ਼ ਹੁੰਦੇ ਨੇ, ਨਾਹੀਂ ਭਉ ਭਾਉ, ਉਹਨਾਂ ਦੇ ਮਨ ਦੇ ਅੰਦਰ ਨਾ ਗੁਰੂ ਦਾ ਅਤੇ ਨਾ ਹੀ ਅਕਾਲ ਪੁਰਖ ਦਾ ਕੋਈ ਭੈ ਹੁੰਦਾ ਹੈ, ਅਤੇ ਨਾ ਹੀ ਭਾਉ ਦਾ ਅਰਥ ਪ੍ਰੇਮ ਉਹਨਾਂ ਦੇ ਮਨ ਦੇ ਅੰਦਰ ਜਾਗਦਾ ਹੈ। ਕਿਉਂਕਿ ਜਿਨ੍ਹਾਂ ਦੇ ਅੰਦਰ ਵਿਕਾਰ ਵਾਲੀ ਦ੍ਰਿਸ਼ਟੀ ਹੁੰਦੀ ਹੈ ਨਾ, ਅਤੇ ਫਿਰ ਉਹਨਾਂ ਦੇ ਅੰਦਰ ਨਾ ਤਾਂ ਪਰਮੇਸ਼ੁਰ ਦਾ ਡਰ ਹੀ ਪੈਦਾ ਹੁੰਦਾ ਹੈ, ਅਤੇ ਨਾ ਹੀ ਉਹ ਵਾਹਿਗੁਰੂ ਦੇ ਨਾਲ ਕਦੇ ਪਿਆਰ ਕਰ ਸਕਦੇ ਹਨ। ਆਪ ਮਾਰੇ ਤਾਂ ਪਾਏ ਨਾ। ਹਜ਼ੂਰ ਕਹਿੰਦੇ ਭਾਈ ਆਪ ਮਾਰੇ, ਜਿਹੜਾ ਆਪਣੇ ਆਪ ਨੂੰ ਮਾਰ ਦੇਵੇ, ਭਾਵ ਆਪਣੇ ਹੰਕਾਰ ਨੂੰ ਮਾਰ ਦੇਵੇ, ਆਪਣੀ ਖੁਦੀ ਨੂੰ ਮਾਰ ਦੇਵੇ, ਤਾਂ ਪਾਏ ਨਾ, ਤਾਂ ਉਸਨੂੰ ਨਾਮ ਪ੍ਰਾਪਤ ਹੁੰਦਾ। ਨਾਮ ਦਾ ਅਰਥ ਹੈ ਮੈਂ ਤੋਂ ਪਰੇ। ਹਜ਼ੂਰ ਕਹਿੰਦੇ ਜਿਹੜਾ ਆਪਣੀ ਖੁਦੀ ਨੂੰ ਮਾਰ ਦੇਵੇ, ਉਹ ਅੰਦਰ ਵਾਸੀ ਉਸ ਅੰਮ੍ਰਿਤ ਦੇ ਚਸ਼ਮੇ ਨੂੰ, ਉਸ ਅੰਮ੍ਰਿਤ ਦੇ ਸੋਮੇ ਨੂੰ ਪ੍ਰਾਪਤ ਕਰਦਾ ਹੈ। ਕਿਉਂਕਿ ਇੱਕ ਨਾਮ ਉਹ ਹੈ ਜਿਹੜਾ ਸਾਨੂੰ ਗੁਰੂ ਤੋਂ ਪ੍ਰਾਪਤ ਹੁੰਦਾ ਹੈ। 5 ਪਿਆਰੇ ਜਦੋਂ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਨੇ, ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਵਿੱਚ ਖਲੋ ਕੇ ਉਹ ਸਾਨੂੰ ਮੂਲ ਮੰਤਰ, ਗੁਰਮੰਤਰ ਦ੍ਰਿੜ ਕਰਵਾਉਂਦੇ ਹਨ। ਇਹ ਗੁਰਮਤ ਨਾਮ ਦੀ ਪ੍ਰਾਪਤੀ ਦਾ ਸਾਧਨ ਹੈ। ਫਿਰ ਉਸ ਨਾਮ ਦੀ ਕਮਾਈ ਕਰਨੀ ਪੈਂਦੀ ਹੈ। ਜਿਵੇਂ ਜਿਵੇਂ ਉਹ ਨਾਮ ਦੀ ਅਸੀਂ ਕਮਾਈ ਕਰਦੇ ਹਾਂ, ਉਹ ਨਾਮ ਰਸਨਾ ਰਾਹੀਂ ਸਾਡੇ ਅੰਦਰ ਜਾਂਦਾ ਹੈ, ਅਤੇ ਫਿਰ ਅੰਦਰਲਾ ਜਿਹੜਾ ਨਾਮ ਹੈ, ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਫਿਰ ਉਹ ਅੰਦਰਲਾ ਨਾਮ ਪ੍ਰਗਟ ਹੋ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਆਪ ਮਾਰੇ ਤਾਂ ਪਾਏ ਨਾ। ਜਿਹੜਾ ਆਪਣੇ ਆਪ ਨੂੰ ਮਾਰ ਲਵੇ, ਆਪਣੀ ਖੁਦੀ ਨੂੰ, ਆਪਣੇ ਹੰਕਾਰ ਨੂੰ ਨਾਸ਼ ਕਰ ਦੇਵੇ, ਤਾਂ ਹੀ ਉਸਨੂੰ ਉਹ ਅੰਦਰਲਾ ਨਾਮ ਪ੍ਰਾਪਤ ਹੁੰਦਾ ਹੈ।
ਸ਼ਬਦ ਮਰੈ ਫਿਰ ਮਰਨ ਨਾ ਹੋਏ, ਬਿਨ ਮੂਏ ਕਿਉਂ ਪੂਰਾ ਹੋਏ।
ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਆਖਿਆ ਆਪ ਮਾਰੇ ਤਾਂ ਪਾਏ ਨਾ, ਵੀ ਜਿਹੜਾ ਆਪਣੇ ਆਪ ਨੂੰ ਮਾਰ ਲਵੇ, ਭਾਵ ਆਪਣੀ ਖੁਦੀ ਨੂੰ ਅਤੇ ਹੰਕਾਰ ਨੂੰ ਮਾਰ ਦੇਵੇ, ਉਹਨੂੰ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ। ਫਿਰ ਮਹਾਰਾਜ ਸਾਨੂੰ ਕੋਈ ਇਹੋ ਜਿਹਾ ਮਰਨ ਦਾ ਤਰੀਕਾ ਦੱਸੋ ਜਿਹਦੇ ਨਾਲ ਦੁਬਾਰਾ ਫਿਰ ਮੌਤ ਨਾ ਹੋਵੇ। ਇੱਕ ਭਗਤ ਕਬੀਰ ਜੀ ਦਾ ਬੜਾ ਸੋਹਣਾ ਸ਼ਬਦ ਹੈ, ਕਬੀਰਾ ਮਰਤਾ ਮਰਤਾ ਜਗ ਮੋਆ, ਮਰ ਪੀ ਨਾ ਜਾਣੈ ਕੋਏ, ਐਸੀ ਮਰਨੀ ਜੋ ਮਰਿਆ ਬਹੁਰ ਨਾ ਮਰਨਾ ਹੋਏ। ਅਸਲੀ ਸਫਲ ਮਰਨਾ ਕਿਹੜਾ ਹੈ, ਇਹਦੇ ਬਾਰੇ ਸਾਨੂੰ ਸਮਝਾਓ। ਲਓ ਹੁਣ ਧੰਨ ਗੁਰੂ ਨਾਨਕ ਦੇ ਮਹਾਰਾਜ ਸਫਲ ਮਰਨ ਦਾ ਤਰੀਕਾ ਸੁਝਾ ਰਹੇ ਹਨ। ਸ਼ਬਦ ਮਰੈ ਫਿਰ ਮਰਨ ਨਾ ਹੋਏ। ਗੁਰਮੁਖੋ, ਜਿਹੜਾ ਗੁਰਸਿੱਖ ਮਾਈ ਭਾਈ ਸ਼ਬਦ ਦੁਆਰਾ ਮਰ ਜਾਂਦਾ ਹੈ ਫਿਰ ਮਰਨ ਨਾ ਹੋਏ, ਉਹ ਫਿਰ ਦੁਬਾਰਾ ਮੁੜ ਕੇ ਨਹੀਂ ਮਰਦਾ। ਜਿਹੜਾ ਗੁਰੂ ਕੇ ਸ਼ਬਦ ਦੁਆਰਾ ਮਰ ਜਾਵੇ, ਫਿਰ ਦੁਬਾਰਾ ਮੌਤ ਉਸ 'ਤੇ ਹਾਵੀ ਨਹੀਂ ਹੋ ਸਕਦੀ। ਇਸ ਲਈ ਗੁਰੂ ਕੇ ਸ਼ਬਦ ਦੁਆਰਾ ਮਰਨਾ ਬੜਾ ਸ਼ੁਭ ਹੈ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਾਦਾ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਂ ਕੇ ਹਿਰਦੈ ਵਸੈ। ਜਿਸ ਦੀ ਰਸਨਾ ਤੇ ਵਾਹਿਗੁਰੂ ਦਾ ਨਾਮ ਹੋਵੇ ਸ਼ਬਦ ਮਰੇ, ਤੇ ਮਰਨ ਦੇ ਸਮੇਂ ਜਿਹਦੀ ਰਸਨਾ ਤੇ ਵਾਹਿਗੁਰੂ ਦਾ ਨਾਮ ਹੋਵੇ ਉਹ ਫਿਰ ਸਿੱਧਾ ਵਾਹਿਗੁਰੂ ਦੇ ਚਰਨਾਂ ਵਿੱਚ ਸਮਾ ਜਾਂਦਾ। ਇਹ ਕਹਿ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕਹਿ ਦਰ ਸਮਾਇਆ। ਫਿਰ ਦੁਬਾਰਾ ਮੁੜ ਕੇ ਉਸ ਦੀ ਮੌਤ ਨਹੀਂ ਹੁੰਦੀ, ਉਹਨੂੰ ਅਮਰ ਪਦਵੀ ਪ੍ਰਾਪਤ ਹੋ ਜਾਂਦੀ ਹੈ। ਸਿੱਖ ਧਰਮ ਦੇ ਅੰਦਰ ਦੋ ਕਿਸਮ ਦੀ ਮੌਤ ਪ੍ਰਵਾਨ ਕੀਤੀ ਗਈ ਹੈ, ਇੱਕ ਸ਼ਬਦ ਦੀ ਮੌਤ ਹੈ, ਦੂਸਰੀ ਸ਼ਸਤਰ ਦੀ ਮੌਤ ਹੈ। ਸ਼ਬਦ ਦੀ ਮੌਤ ਦੇ ਬਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ, ਸ਼ਬਦ ਮਰੇ ਫਿਰ ਮਰਨ ਨਾ ਹੋਏ। ਜਿਹੜਾ ਗੁਰੂ ਕੇ ਸ਼ਬਦ ਨਾਲ ਜੁੜ ਕੇ ਆਪਣੇ ਸਰੀਰ ਦਾ ਦੇਹ ਅਧਿਆਉ ਛੱਡ ਦਿੰਦਾ ਹੈ, ਹਉਮੈ ਹੰਕਾਰ ਤੋਂ ਮੁਕਤ ਹੋ ਜਾਂਦਾ ਹੈ, ਉਹਨੂੰ ਦੁਬਾਰਾ ਮੁੜ ਕੇ ਮੌਤ ਨਹੀਂ ਆ ਕੇ ਵਾਪਰਦੀ। ਦੂਸਰਾ, ਕਲਗੀਧਰ ਪਾਤਸ਼ਾਹ ਨੇ ਸਾਨੂੰ ਇੱਕ ਸੁਭਾਗੀ ਮੌਤ ਦੇ ਬਾਰੇ ਸਿੱਖਿਆ ਬਖਸ਼ੀ ਹੈ, ਦੇਹੋ ਸ਼ਿਵਾ ਬਰ ਮੋਹੇ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰੋਂ ਨਾ ਡਰੋਂ ਅਰਸਿਓ ਜਬ ਜਾਏ ਲਰੋਂ ਨਿਸ਼ਚੈ ਕਰ ਆਪਣੀ ਜੀਤ ਕਰੋਂ ਅਰ ਸਿੱਖ ਹੋਂ ਆਪਣੇ ਹੀ ਮਨ ਕੋ ਇਹ ਲਾਲਚ ਹਉ ਗੁਣ ਤਉ ਉਚਰੋਂ ਜਬ ਆਵ ਕੀ ਔ ਦੇ ਨਿਦਾਨ ਬਣੈ ਅਤਿ ਹੀ ਰਣ ਮੈਂ ਤਬ ਜੂਝ ਮਰੋਂ। ਇਹ ਹੈ ਸ਼ਸਤਰ ਦੀ ਮੌਤ। ਗੁਰਸਿੱਖ ਨੂੰ ਜਾਂ ਤੇ ਸ਼ਬਦ ਬਾਣੀ ਨਾਲ ਜੁੜ ਕੇ ਸਰੀਰ ਦਾ ਮੋਹ ਤੇ ਸਰੀਰ ਦਾ ਤਿਆਗ ਕਰਨਾ ਚਾਹੀਦਾ ਹੈ, ਤੇ ਜਾਂ ਫਿਰ ਧਰਮ ਯੁੱਧ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਲੈਣੀ ਚਾਹੀਦੀ ਹੈ। ਇਹ ਦੋ ਕਿਸਮ ਦੀ ਮੌਤ ਪ੍ਰਵਾਨ ਹੈ। ਉਸ ਪਹਿਲੀ ਮੌਤ ਬਾਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਸਮਝਾਉਂਦੇ ਨੇ, ਸ਼ਬਦ ਮਰੈ। ਗੁਰਮੁਖੋ, ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਕੇ ਸ਼ਬਦ ਨਾਲ ਜੁੜ ਕੇ ਮਰ ਜਾਂਦਾ ਹੈ, ਭਾਵ ਆਉਂਦੇ ਸਮੇਂ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਸਰੀਰ ਛੱਡ ਦਿੰਦਾ ਹੈ, ਫਿਰ ਮਰਨ ਨਾ ਹੋਏ, ਅਤੇ ਉਸਨੂੰ ਫਿਰ ਦੁਬਾਰਾ ਮੁੜ ਕੇ ਮੌਤ ਨਹੀਂ ਆ ਕੇ ਵਾਪਰਦੀ। ਬਿਨ ਮੂਏ ਕਿਉਂ ਪੂਰਾ ਹੋਏ। ਹਜ਼ੂਰ ਕਹਿੰਦੇ, ਜਿੰਨਾ ਚਿਰ ਤੱਕ ਆਦਮੀ ਮਰਦਾ ਨਹੀਂ ਤੇ ਉਨਾ ਚਿਰ ਇਹ ਪੂਰਾ ਪਦਵੀ ਇਸ ਨੂੰ ਪ੍ਰਾਪਤ ਨਹੀਂ ਹੋ ਸਕਦਾ। ਉਨਾ ਚਿਰ ਤੱਕ ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਵੀ ਅਭੇਦ ਨਹੀਂ ਹੋ ਸਕਦਾ, ਕਿਉਂਕਿ ਪੂਰਾ ਪਦ ਇਹੀ ਹੈ ਨਾ, ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ। ਜਿੰਨਾ ਚਿਰ ਤੱਕ ਕੋਈ ਨਦੀ ਇਹ ਫੈਸਲਾ ਨਾ ਕਰ ਲਵੇ ਬਈ ਮੈਂ ਸਮੁੰਦਰ ਵਿੱਚ ਜਾ ਕੇ ਆਪਣੀ ਹੋਂਦ ਨੂੰ ਖਤਮ ਕਰ ਦੇਣਾ, ਉਹਨੂੰ ਅੰਮ੍ਰਿਤਾ ਨਹੀਂ ਪ੍ਰਾਪਤ ਹੋ ਸਕਦੀ। ਇਸੇ ਤਰ੍ਹਾਂ ਜਿਹੜਾ ਜੀਵ ਇਹ ਫੈਸਲਾ ਨਾ ਕਰ ਸਕੇ ਕਿ ਮੈਂ ਵਾਹਿਗੁਰੂ ਵਿੱਚ ਅਭੇਦ ਹੋਣਾ ਅਤੇ ਉਹ ਬਿਨਾਂ ਮਰਨ ਤੋਂ, ਉਹ ਵੀ ਪੂਰਾ ਪਦ, ਪੂਰਾ ਅਵਿਨਾਸ਼ੀ ਪਦ ਕਦੇ ਵੀ ਨਹੀਂ ਪ੍ਰਾਪਤ ਕਰ ਸਕਦਾ। ਇਸ ਲਈ ਮਰ ਕੇ ਹੀ ਅਸਲੀ ਜੀਵਨ ਪ੍ਰਾਪਤ ਹੁੰਦਾ। ਇਸੇ ਲਈ ਤਾਂ ਭਗਤ ਕਬੀਰ ਜੀ ਵਰਗੇ ਮਹਾਂਪੁਰਖਾਂ ਨੇ ਸਾਨੂੰ ਇਹ ਗੱਲ ਸਮਝਾਈ ਹੈ, ਜਿਸ ਮਰਨ ਤੋਂ ਦੁਨੀਆ ਡਰਦੀ ਹੈ, ਪਰ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਅਸੀਂ ਤੇ ਮੌਤ ਨੂੰ ਸਰਵਨਾਸ਼ ਦਾ ਕਾਰਨ ਸਮਝ ਲਏ ਵੀ ਜਦੋਂ ਮੌਤ ਆਈ ਤੇ ਸਭ ਕੁਝ ਹੀ ਸਾਡਾ ਖਤਮ ਹੋ ਜਾਂਦਾ, ਪਰ ਨਹੀਂ, ਸਤਿਗੁਰੂ ਕਹਿੰਦੇ ਨੇ ਮਰਨ ਹਾਰੇ ਜੀਅਰਾ ਨਾਹੀਂ। ਇਹ ਜੀਵ ਆਤਮਾ ਮਰਨ ਵਾਲੀ ਚੀਜ਼ ਨਹੀਂ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਬਈ ਜਿੰਨਾ ਚਿਰ ਤੱਕ ਆਦਮੀ ਮਰਦਾ ਨਹੀਂ ਉਨਾ ਚਿਰ ਇਹ ਵਾਹਿਗੁਰੂ ਦਾ ਰੂਪ ਵੀ ਨਹੀਂ ਹੋ ਸਕਦਾ। ਜਿੰਨਾ ਚਿਰ ਨਦੀ ਆਪਣੀ ਹੋਂਦ ਨੂੰ ਗਵਾਉਣ ਲਈ ਤਿਆਰ ਨਹੀਂ ਉਨਾ ਚਿਰ ਸਾਗਰ ਦਾ ਰੂਪ ਨਹੀਂ ਹੋ ਸਕਦੀ। ਇਹ ਜੀਵ ਆਤਮਾ ਵੀ ਜਿੰਨਾ ਚਿਰ ਤੱਕ ਆਪਣੀ ਹੋਂਦ ਨੂੰ ਨਹੀਂ ਤਿਆਗਦੀ ਉਨਾ ਚਿਰ ਵਾਹਿਗੁਰੂ ਦੇ ਵਿੱਚ ਅਭੇਦ ਨਹੀਂ ਹੋ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਭਾਈ ਬਿਨਾਂ ਮਰੇ ਤੋਂ ਕੋਈ ਕਿਵੇਂ ਪੂਰਾ ਹੋ ਸਕਦਾ, ਨਹੀਂ ਹੋ ਸਕਦਾ, ਮਰ ਕੇ ਹੀ ਵਾਹਿਗੁਰੂ ਦੇ ਵਿੱਚ ਲੀਨ ਹੋਇਆ ਜਾ ਸਕਦਾ ਹੈ।
ਪਰਪੰਚ ਵਿਆਪ ਰਹਿਆ ਮਨ ਦੋਏ, ਥਿਰ ਨਾਰਾਇਣ ਕਰੇ ਸੋ ਹੋਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਰਪੰਚ ਵਿਆਪ ਰਹਿਆ ਮਨ ਦੋਏ। ਇਹ ਜਿਹੜਾ ਸਾਡਾ ਮਨ ਹੈ ਨਾ, ਦੋਏ ਦਾ ਅਰਥ ਹੈ ਦੁਐਤ ਭਾਵ ਕਰਕੇ, ਦੁਬਧਾ ਦੇ ਵਿੱਚ ਗ੍ਰਸਿਆ ਹੋਣ ਕਰਕੇ ਪਰਪੰਚ ਵਿਆਪ ਰਹਿਆ। ਪਰਪੰਚ ਦਾ ਅਰਥ ਹੈ ਜਿਹੜਾ ਸੰਸਾਰ ਦੇ ਝੂਠੇ ਰੰਗ ਰੂਪ ਦੇ ਠਾਠ ਬਾਠ ਦੇ ਵਿੱਚ ਇਹ ਵੀ ਖਚਤ ਹੋ ਰਿਹਾ ਹੈ, ਅਸ਼ਕਤ ਹੋ ਰਿਹਾ ਹੈ, ਕਿਉਂਕਿ ਮਨ ਦੇ ਵਿੱਚ ਦੁਬਦਾ ਹੈ। ਸੰਸਾਰ ਨੂੰ ਵੇਖ ਕੇ ਸੰਸਾਰ ਦੀ ਖਿੱਚ ਸਾਡੇ ਮਨ ਵਿੱਚ ਪੈਦਾ ਹੁੰਦੀ ਹੈ। ਮਾਇਆ ਦੇ ਰੰਗ ਰੂਪ ਚਿੱਤਰ ਵੇਖ ਕੇ ਸਾਡਾ ਮਨ ਉਸ ਪਾਸੇ ਵੱਲ ਨੂੰ ਖਿੱਚਿਆ ਜਾਂਦਾ ਹੈ। ਅਤੇ ਕਦੇ ਕਦੇ ਸਾਡੇ ਮਨ ਵਿੱਚ ਇਹ ਵੀ ਖਿਆਲ ਆਉਂਦਾ ਹੈ ਵੀ ਕੋਈ ਦੂਸਰੇ ਪਾਸੇ ਰੱਬ ਵਾਲੇ ਪਾਸੇ ਵੀ ਕਿਧਰੇ ਝਾਤੀ ਮਾਰ ਕੇ ਵੇਖ ਲਈਏ। ਪਰ ਜਿੰਨਾ ਚਿਰ ਤੱਕ ਮਨ ਦੇ ਵਿੱਚੋਂ ਇਹ ਦੂਜਾ ਖਿਆਲ ਦੁਬਦਾ ਦਾ ਖਿਆਲ ਨਹੀਂ ਜਾਂਦਾ, ਉਨਾ ਚਿਰ ਤੱਕ ਵਾਹਿਗੁਰੂ ਪਰਮੇਸ਼ਰ ਦੇ ਦਰ ਤੱਕ ਵੀ ਨਹੀਂ ਪਹੁੰਚਿਆ ਜਾ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਮਨ ਵਿੱਚ ਦੂਜਾ ਭਾਵ ਹੋਣ ਕਰਕੇ ਇਹ ਸੰਸਾਰ ਦੇ ਰੰਗ ਰੂਪ ਦੇ ਵਿੱਚ ਹੀ ਸ਼ਕਤ ਹੋ ਰਿਹਾ ਹੈ।
ਬੋਹਿਥ ਚੜੋ ਜਾ ਆਵੈ ਵਾਰ, ਠਾਕੇ ਬੋਹਿਥ ਦਰਗਹਿ ਮਾਰ।
ਪਰਪੰਚ ਵਿਆਪ ਰਹਿਆ ਮਨ ਦੋਏ, ਥਿਰ ਨਾਰਾਇਣ ਕਰੇ ਸੋ ਹੋਏ। ਦੂਸਰੀ ਪੰਕਤੀ ਦਾ ਅਰਥ ਹਾਲੇ ਹੋਣਾ ਹੈ, ਥਿਰ ਨਾਰਾਇਣ। ਹਜ਼ੂਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਹਮੇਸ਼ਾ ਲਈ ਸਿਰ ਰਹਿਣ ਵਾਲਾ ਹੈ, ਥਿਰ ਪਾਰ ਬ੍ਰਹਮ ਪਰਮੇਸ਼ਰ। ਕਰੇ ਸੋ ਹੋਏ, ਜੋ ਅਕਾਲ ਪੁਰਖ ਵਾਹਿਗੁਰੂ ਕਰਦਾ ਬਈ ਉਹੀ ਹੁੰਦਾ। ਇਸੇ ਲਈ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ 'ਤੇ ਪੂਰਨ ਭਰੋਸਾ ਰੱਖਣਾ ਚਾਹੀਦਾ ਹੈ। ਉਹਦਾ ਸਿੰਘਾਸਨ ਹਮੇਸ਼ਾ ਲਈ ਅਡੋਲ ਹੈ, ਕੋਈ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਾਹਿਬ ਦਿਵਸ ਚਾਰ ਕੇ ਝੂਠੇ ਕਰ ਦਵਾਜਾ, ਅਤੇ ਸਾਨੂੰ ਉਹਦੇ ਉੱਤੇ ਭਰੋਸਾ ਰੱਖਣਾ ਚਾਹੀਦਾ। ਉਹਦੀ ਕਿਰਪਾ ਦੇ ਨਾਲ ਹੀ ਸਾਨੂੰ ਪੂਰਨ ਪਦ ਪ੍ਰਾਪਤ ਹੋਣਾ ਹੈ। ਹਜ਼ੂਰ ਕਹਿੰਦੇ ਨੇ ਬੋਹਤ ਚੜੋ ਜਾਂ ਆਵੈ ਵਾਰ। ਹਜ਼ੂਰ ਕਹਿੰਦੇ ਨੇ ਇੱਧਰ ਜਿਹੜਾ ਗੁਰੂ ਕਾ ਨਾਮ ਦਾ ਜਹਾਜ਼ ਹੈ ਨਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰਪਾਰ ਉਤਾਰਨ ਹੈ। ਜਦੋਂ ਕਿਸੇ ਦੀ ਵਾਰ ਦਾ ਅਰਥ ਹੈ ਵਾਰੀ ਆਉਂਦੀ ਹੈ, ਔਰ ਉਹ ਉਸੇ ਵੇਲੇ ਹੀ ਬੋਹਿਤ ਚੜੋ ਉਹ ਨਾਮ ਦੇ ਜਹਾਜ਼ 'ਤੇ ਚੜ੍ਹਦਾ। ਕਿਉਂਕਿ ਜਿਨ੍ਹਾਂ 'ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ, ਗੁਰੂ ਦੀ ਰਹਿਮਤ ਹੁੰਦੀ ਹੈ, ਉਹੀ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਦੇ ਨੇ, ਗੁਰਮਤ ਨਾਮ ਦੀ ਦਾਤ ਪ੍ਰਾਪਤ ਕਰਦੇ ਹਨ। ਇਹੀ ਜਹਾਜ਼ 'ਤੇ ਚੜ੍ਹਨਾ। ਬੋਹਿਤ ਚੜੋ ਜਾਂ ਆਵੈ ਵਾਰ, ਹਜ਼ੂਰ ਕਹਿੰਦੇ ਬਈ ਮੈਂ ਵੀ ਨਾਮ ਦੇ ਜਹਾਜ਼ 'ਤੇ ਤਾਂ ਹੀ ਚੜ੍ਹ ਸਕਦਾ ਹਾਂ ਜਦੋਂ ਮੇਰੀ ਵਾਰੀ ਆਵੇਗੀ। ਠਾਕੇ ਬੋਹੇ ਦਰ ਗਏ ਮਾਰ, ਅਤੇ ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦੇ ਜਹਾਜ਼ 'ਤੇ ਚੜ੍ਹਨ ਤੋਂ ਠਾਕੇ ਦਾ ਅਰਥ ਰੋਕ ਲਿਆ ਜਾਂਦਾ ਹੈ, ਅਤੇ ਉਹ ਧਿਆਨ ਦੇ ਨਾਲ ਸੁਣ ਲਵੋ, ਦਰ ਗਏ ਮਾਰ, ਉਹਨਾਂ ਨੂੰ ਦਰਗਾਹ ਦੇ ਵਿੱਚ ਜਾ ਕੇ ਬੜੀ ਮਾਰ ਪੈਂਦੀ ਹੈ। ਜਿਹੜੇ ਇਸ ਮਾਤ ਲੋਕ ਦੇ ਵਿੱਚ ਆ ਕੇ ਗੁਰੂ ਦੇ ਨਾਮ ਦੇ ਬੇੜੇ 'ਤੇ ਸਵਾਰ ਨਹੀਂ ਹੁੰਦੇ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਦੇ, ਅਤੇ ਫਿਰ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਦਰਗਾਹ ਮਾਰ, ਦਰਗਾਹ ਦੇ ਵਿੱਚ ਮਾਰ ਪੈਂਦੀ ਹੈ। ਭਾਈ ਦਾਨੇ ਨੂੰ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ, ਬਾਕੀ ਬਰਾੜਾਂ ਨੇ ਤਨਖਾਹਾਂ ਮੰਗੀਆਂ ਨੇ, ਅਤੇ ਤੂੰ ਵੀ ਮੰਗ ਲੈ ਜੋ ਕੁਛ ਮੰਗਣਾ। ਉਹ ਕਹਿਣ ਲੱਗਾ, ਮਾਰ ਮੈਨੂੰ ਤਾਂ ਸਿੱਖੀ ਚਾਹੀਦੀ ਹੈ। ਕਲਗੀਧਰ ਪਾਤਸ਼ਾਹ ਦੇ ਬਚਨ ਸਨ, ਜੇ ਤੂੰ ਸਿੱਖੀ ਧਾਰਨ ਕਰਨੀ ਹੈ ਫਿਰ ਤੈਨੂੰ ਸਾਬਤ ਸੂਰਤ ਰੱਖਣੀ ਪਵੇਗੀ, ਕੁਰਹਿਤਾਂ ਦਾ, ਐਬਾਂ ਦਾ, ਨਸ਼ਿਆਂ ਦਾ, ਵੈਲਾਂ ਦਾ ਤਿਆਗ ਕਰਨਾ ਪਵੇਗਾ। ਕਹਿਣ ਲੱਗਾ, ਚਲੋ ਮਹਾਰਾਜ, ਮੈਂ ਨਸ਼ਿਆਂ ਦਾ ਅਤੇ ਹੋਰ ਵੈਲਾਂ ਦਾ ਤਾਂ ਤਿਆਗ ਕਰ ਦੇਵਾਂਗਾ, ਪਰ ਕੇਸ ਰੱਖਣੇ ਕਿਉਂ ਜ਼ਰੂਰੀ ਨੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਿੱਖੀ ਦੀ ਮੋਹਰ ਹੈ। ਮਹਾਰਾਜ, ਇਹਨਾਂ ਦੇ ਰੱਖਣ ਦੇ ਨਾਲ ਆਦਮੀ ਨੂੰ ਕੀ ਦਰਗਾਹ ਦੇ ਵਿੱਚ ਸਤਿਕਾਰ ਮਿਲਦਾ ਹੈ? ਸਤਿਗੁਰੂ ਕਹਿੰਦੇ ਵੇਖਣਾ ਚਾਹੁੰਦਾ? ਕਹਿੰਦਾ, ਮਹਾਰਾਜ ਦਿਖਾ ਦਿਓ। ਸਤਿਗੁਰੂ ਕਹਿੰਦੇ ਅੱਖਾਂ ਬੰਦ ਕਰ। ਜਦੋਂ ਅੱਖਾਂ ਬੰਦ ਕੀਤੀਆਂ, ਕੀ ਵੇਖਦਾ ਹੈ? ਬਿਨ ਕੇਸਾਂ ਸਿਰ ਕੁੱਟੀਆਂ ਨ ਚੰਘਾਰੇ ਕੌਣ ਛਡਾਏ ਸੀ? ਜਿਹੜੇ ਬਿਨਾਂ ਕੇਸਾਂ ਤੋਂ ਸਿਰ ਨੇ, ਉਹਨਾਂ ਦੇ ਸਿਰ ਉੱਤੇ ਡੰਡੇ ਵੱਜਦੇ ਨੇ, ਛਿੱਤਰ ਪੈਂਦੇ ਨੇ। ਜਦੋਂ ਇਹ ਸਾਰਾ ਦ੍ਰਿਸ਼ ਵੇਖਿਆ ਤਾਂ ਭਾਈ ਦਾਨੇ ਨੇ ਗੁਰੂ ਮਹਾਰਾਜ ਦੇ ਚਰਨ ਫੜ ਲਏ। ਕਹਿੰਦਾ, ਮਹਾਰਾਜ ਮੈਨੂੰ ਅੰਮ੍ਰਿਤ ਛਕਾਓ, ਮੈਂ ਹੁਣ ਸਾਬਤ ਸੂਰਤ ਵੀ ਰੱਖਾਂਗਾ, ਗੁਰੂ ਦੀ ਬਖਸ਼ੀ ਰਹਿਤ ਵੀ ਰੱਖਾਂਗਾ, ਨਿਤਨੇ ਵੀ ਕਰਾਂਗਾ, ਸਿੱਖੀ ਦੇ ਸਾਰੇ ਅਸੂਲ ਅਪਣਾਵਾਂਗਾ। ਹਜ਼ੂਰ ਕਹਿੰਦੇ ਨੇ ਠਾਕੇ ਬੋਹਿਤ, ਜਿਹੜੇ ਨਾਮ ਦੇ ਜਹਾਜ਼ 'ਤੇ ਚੜ੍ਹਨ ਤੋਂ ਠਾਕੇ ਰੁਕ ਜਾਂਦੇ ਨੇ ਜਾਂ ਕੋਈ ਹੋਰ ਉਹਨਾਂ ਨੂੰ ਰੋਕ ਦਿੰਦਾ ਹੈ, ਫਿਰ ਉਹਨਾਂ ਨੂੰ ਦਰਗਾਹ ਦੇ ਵਿੱਚ ਮਾਰ ਪੈਂਦੀ ਹੈ।
ਸੱਚ ਸਾਲਾਹੀ ਧੰਨ ਗੁਰਦੁਆਰ, ਨਾਨਕ ਦਰ ਘਰ ਏਕੰਕਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੱਥੋਂ ਇਹ ਸਾਨੂੰ ਸਾਰੀ ਸਿੱਖਿਆ ਮਿਲਦੀ ਹੈ ਨਾ, ਧੰਨ ਗੁਰਦੁਆਰੇ, ਗੁਰੂ ਦਾ ਦੁਆਰਾ ਧੰਨ ਹੈ। ਅੱਜ ਜਿੱਥੇ ਤੁਸੀਂ ਬੈਠੇ ਹੋ, ਜਿੱਥੋਂ ਗੁਰੂ ਦੀ ਦੀਖਿਆ ਸਿੱਖਿਆ ਸਾਨੂੰ ਮਿਲਦੀ ਹੈ, ਧੰਨ ਹੈ ਗੁਰੂ ਦਾ ਦੁਆਰ, ਗੁਰੂ ਦਾ ਦਰ, ਗੁਰੂ ਦਾ ਦਰਬਾਰ, ਸੱਚ ਸਾਲਾਹੀ, ਜਿੱਥੇ ਬੈਠ ਕੇ ਸੱਚ ਨੂੰ ਸੁਲਾਇਆ ਜਾਂਦਾ। ਇੱਥੇ ਕਿਸੇ ਝੂਠੇ ਬੰਦੇ ਦੀ ਤਾਰੀਫ ਨਹੀਂ। ਸਤਿਗੁਰੂ ਦਾ ਹੁਕਮ ਹੈ, ਦੁਨੀਆਂ ਨਾ ਸਾ ਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਆ ਸੱਚਾ ਵੇ ਪ੍ਰਵਾਹੋ। ਇਹ ਤਨ ਹੈ ਗੁਰੂ ਦਾ ਦੁਆਰ, ਜਿੱਥੇ ਬੈਠ ਕੇ ਸੱਚ ਨੂੰ ਸਲਾਹੀ ਦਾ ਹੈ। ਨਾਨਕ ਦਰ ਕਰ ਏਕੰਕਾਰ, ਹਜ਼ੂਰ ਕਹਿੰਦੇ ਭਾਈ ਇਸ ਗੁਰੂ ਦੇ ਦਰ ਘਰ ਦੇ ਵਿੱਚ ਬੈਠ ਕੇ ਏਕੰਕਾਰ, ਇੱਕ ਓਅੰਕਾਰ ਦਾ ਹੀ ਸਾਨੂੰ ਕੀਰਤਨ ਅਤੇ ਸਿਮਰਨ ਕਰਨਾ ਚਾਹੀਦਾ। ਗੁਰੂ ਦੀ ਸੰਗਤ ਵਿੱਚ ਅਤੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ, ਗੁਰੂ ਦੀ ਨਿੱਘੀ ਗੋਦ ਵਿੱਚ ਬੈਠ ਕੇ ਸਾਨੂੰ ਏਕੰਕਾਰ ਇੱਕ ਓਅੰਕਾਰ ਦਾ ਹੀ ਜਾਪ ਕਰਨਾ ਚਾਹੀਦਾ। ਏਕੋ ਜਾਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ, ਅਤੇ ਇੱਕ ਦਾ ਹੀ ਗੁਣਗਾਨ ਕਰਨਾ ਚਾਹੀਦਾ ਹੈ। ਇਹਦੇ ਨਾਲ ਸਾਨੂੰ ਉਹਦੇ ਦਰ ਘਰ ਤੋਂ ਖੁਸ਼ੀਆਂ ਪ੍ਰਾਪਤ ਹੁੰਦੀਆਂ, ਇਹਦੇ ਨਾਲ ਸਾਡਾ ਜੀਵਨ ਸਫਲ ਹੋ ਜਾਂਦਾ, ਇਹਦੇ ਨਾਲ ਸਾਡਾ ਲੋਕ ਸੁਖੀ ਅਤੇ ਪ੍ਰਲੋਕ ਵੀ ਸੁਹੇਲਾ ਬਣ ਜਾਂਦਾ। ਧੰਨ ਗੁਰੂ ਨਾਨਕ ਦੇ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਗਹਿਰ ਗੰਭੀਰ ਉਪਦੇਸ਼ ਬਖਸ਼ਿਸ਼ ਕੀਤੇ ਨੇ। ਆਪਾਂ ਇਹਨਾਂ ਨੂੰ ਸੁਣਿਆ ਹੈ, ਜੇ ਸੁਣ ਕੇ ਮਨ ਦੇ ਵਿੱਚ ਧਾਰਨ ਕਰ ਲਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੱਚ ਸਾਲਾਹੀ ਧੰਨ ਗੁਰਦੁਆਰ, ਨਾਨਕ ਦਰ ਘਰ ਏਕੰਕਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।